ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ, ਹਰ ਕੀਰਤ ਮਨ ਪਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਣ ਜੀਓ, ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ, ਤੁਰ ਮਸਤਕ ਭਾਗ ਪੁਰਾਨ ਜੀਓ, ਤੁਰ ਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮੈ ਹਰ ਗੁਣ ਗਾਇਆ, ਮਸਤਕ ਮਣੀ ਪ੍ਰੀਤ ਬਹੁ ਪ੍ਰਗਟੇ, ਹਰ ਨਾਮੈ ਹਰ ਸੁਹਾਇਆ, ਜੋਤੀ ਜੋਤ ਮਿਲੀ ਪ੍ਰਭ ਪਾਇਆ, ਮਿਲ ਸਤਿਗੁਰ ਮਨੁਆ ਮਾਨ ਜੀਓ, ਹਰ ਕੀਰਤ ਮਨ ਪਾਏ ਪਰਮ ਗਤ ਪਾਏ, ਹਰ ਮਨ ਤਨ ਮੀਠ ਲਗਾਣ ਜੀਓ, ਜੋਤੀ ਜੋਤ ਮਿਲੀ ਪ੍ਰਭ ਪਾਇਆ, ਮਿਲ ਸਤਿਗੁਰ ਮਨੁਆ ਮਾਨ ਜੀਓ, ਹਰ ਕੀਰਤ ਮਨ ਪਾਏ ਪਰਮ ਗਤ ਪਾਏ, ਹਰ ਮਨ ਤਨ ਮੀਠ ਲਗਾਣ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਈ ਕਸੁਰੂਪ ਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋ ਨ ਆਵੈ। ਮੁਕ ਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਇ ਅੰਧ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਰਕਤਮਈ ਇਨਾਇਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਜੀਵਨ ਦੇ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਮਰਾਮਤ ਕਰਦਿਆਂ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਇਸ ਮੁਬਾਰਕ ਅਸਥਾਨ 'ਤੇ ਲਿਆਉਂਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਪਵਿੱਤਰ ਅਸਥਾਨ ਬਰਕਤਾਂ ਨਾਲ ਲਬਰੇਜ਼ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸ਼ੁਰੂਆਤ ਕਰਨ ਦਾ ਬਲ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਮੁਬਾਰਕ ਦਰ ਤੋਂ ਆਏ ਪਾਵਨ ਉਪਦੇਸ਼ ਸੰਦੇਸ਼ ਹੁਕਮਨਾਮੇ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਹਨਾਂ ਮੁਬਾਰਕ ਬੋਲਾਂ ਰਾਹੀਂ ਜੋ ਮਹਾਨ ਵਿਚਾਰ ਸਾਡੀ ਝੋਲੀ 'ਚ ਪਾਏ ਨੇ ਉਹਨਾਂ ਦੀ ਗਿਣਤੀ ਚਾਰ ਹੈ। ਚਾਰ ਪਦਾਂ ਵਿੱਚ ਸਾਹਿਬ ਨੇ ਇਹ ਪਾਵਨ ਸ਼ਬਦ ਆਖਿਆ ਹੈ। ਸਭ ਤੋਂ ਪਹਿਲਾ ਵਿਚਾਰ ਗੁਰੂ ਰਾਮਦਾਸ ਮਹਾਰਾਜ ਦਾ, ਹਰ ਕੀਰਤ ਮਨ ਪਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਨ ਜੀਉ। ਆਪ ਕਹਿੰਦੇ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਕੀਰਤੀ ਭਾ ਜਾਂਦੀ ਹੈ ਉਸ ਦੀ ਮਹਿਮਾ ਚੰਗੀ ਲੱਗਣ ਲੱਗ ਪੈਂਦੀ ਹੈ, ਉਸਦੇ ਮਨ ਵਿੱਚ ਉਸਦੇ ਰੋਮ ਰੋਮ ਵਿੱਚ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਸਿਮਰਨ, ਉਸਦਾ ਚਿੰਤਨ ਮਿੱਠਾ ਲੱਗਣ ਲੱਗ ਪੈਂਦਾ ਹੈ। ਐਸੀ ਮਹਾਨ ਬਰਕਤ ਗੁਰੂ ਰਾਮਦਾਸ ਮਹਾਰਾਜ ਨੇ ਇਹਨਾਂ ਪਾਵਨ ਬੋਲਾਂ ਰਾਹੀਂ ਸਾਡੀ ਝੋਲੀ 'ਚ ਪਾਈ ਹੈ। ਆਮ ਮਨੁੱਖ ਦੇ ਜੀਵਨ ਨੂੰ ਜਦ ਅਸੀਂ ਗੌਰ ਨਾਲ ਵਿਚਾਰ ਕੇ ਦੇਖਦੇ ਹਾਂ ਤਾਂ ਸਾਹਿਬ ਕਹਿੰਦੇ ਐਸੇ ਮਨੁੱਖ ਨੂੰ ਸਾਕਤ ਆਖਿਆ ਜਾਏਗਾ। ਸਾਕਤ ਕੀ ਬਿਧ ਨੈਣੋ ਡੀਠੀ, ਅੰਮ੍ਰਿਤ ਕੌੜਾ ਵਿਖਿਆ ਮੀਠੀ। ਉਸ ਦੇ ਕੋਲ ਪਰਮਾਤਮਾ ਦਾ ਜ਼ਿਕਰ ਕਰੋਗੇ ਅਤੇ ਆਖੇਗਾ ਇਹ ਕੀ ਜ਼ਿਕਰ ਲੈ ਬੈਠੇ ਹੋ, ਇਹ ਤਾਂ ਕੋਈ ਲਾਭ ਨਹੀਂ ਜ਼ਿੰਦਗੀ ਵਿੱਚ। ਅੱਜ ਵੀ ਤੁਹਾਨੂੰ ਇਹੋ ਜਿਹੇ ਅਨੇਕਾਂ ਮਨੁੱਖ ਇਸ ਧਰਤੀ 'ਤੇ, ਇਸ ਧਰਾਤਲ 'ਤੇ ਮਿਲ ਜਾਵਣਗੇ ਜਿਨ੍ਹਾਂ ਦਾ ਹਿਰਦਾ ਹਰਨਾਖਸ ਵਰਗਾ ਹੈ, ਬਿਲਕੁਲ ਹਰਨਾਖਸ ਵਰਗਾ ਹਿਰਦਾ। ਯੁਗਾਂ ਪਹਿਲੇ ਇਹ ਘਟਨਾ ਇਹ ਸਾਡੇ ਪੱਛਮ ਵਿੱਚ ਮੁਲਤਾਨ ਨਾਮ ਦੇ ਸ਼ਹਿਰ 'ਚ ਵਾਪਰੀ ਸੀ। ਦੋ ਹਿਰਦੇ, ਇੱਕ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ, ਇੱਕ ਨੂੰ ਪਰਮਾਤਮਾ ਦਾ ਨਾਮ ਕੌੜਾ ਲੱਗਦਾ। ਇਹ ਘਟਨਾ ਵਾਪਰੀ ਯੁਗਾਂ ਪਹਿਲੇ। ਜਿਸ ਨੂੰ ਨਾਮ ਕੌੜਾ ਲੱਗਦਾ ਉਸਦਾ ਨਾਮ ਹਰਨਾਖਸ ਹੈ, ਜਿਸ ਨੂੰ ਨਾਮ ਮਿੱਠਾ ਲੱਗਦਾ ਉਸਦਾ ਨਾਮ ਪ੍ਰਹਿਲਾਦ ਹੈ। ਨਮਰੂਦ ਨੇ ਆਪਣਾ ਨਾਮ ਸੰਸਾਰ ਦੇ ਅੱਗੇ ਕੀਤਾ ਅਤੇ ਕਿਹਾ ਖੁਦਾ ਕੌਣ ਹੈ, ਮੈਂ ਕਿਸੇ ਖੁਦਾ ਨੂੰ ਨਹੀਂ ਜਾਣਦਾ। ਜਾਂ ਫਿਰ ਇਸ ਤਰ੍ਹਾਂ ਕਹਿ ਲਓ, ਜਿਸ ਮਨੁੱਖ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ, ਆਪਣਾ ਮਾਣ ਸਨਮਾਨ ਚੰਗਾ ਲੱਗਦਾ, ਉਸਦਾ ਹਾਲੇ ਪ੍ਰੇਮ ਪਰਮਾਤਮਾ ਪ੍ਰਤੀ ਅਰਪਣ ਨਹੀਂ ਹੋਇਆ, ਪਰਮਾਤਮਾ ਦੇ ਵੱਲ ਉਸਦਾ ਮਨ ਚੱਲਿਆ ਨਹੀਂ। ਦੂਰ ਕਿਉਂ ਜਾਈਏ, ਤੁਸੀਂ ਸਾਰਾ ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਭਾਰਤ ਦਾ ਇਤਿਹਾਸ ਪੜ੍ਹ ਕੇ ਦੇਖੋ। ਦੋ ਸਕੇ ਭਰਾ ਨੇ, ਇੱਕ ਦਾ ਨਾਮ ਰਾਵਣ ਹੈ, ਇੱਕ ਦਾ ਨਾਮ ਵਿਭੀਸ਼ਣ ਹੈ। ਵਿਭੂਸ਼ਣ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ, ਰਾਵਣ ਨੂੰ ਪਰਮਾਤਮਾ ਦਾ ਨਾਮ ਕੌੜਾ ਲੱਗਦਾ। ਕਹਿੰਦਾ ਇਹ ਨਹੀਂ ਹੋ ਸਕਦਾ, ਮੈਂ ਹੀ ਸਭ ਕੁਛ ਹਾਂ। ਵਿਭੀਸ਼ਣ ਬਾਰ ਬਾਰ ਕਹਿੰਦਾ, ਭਰਾਤਾ ਜੀ, ਪਰਮਾਤਮਾ ਤੋਂ ਬਿਨਾਂ, ਰਾਮ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਪੈਂਦਾ। ਉਸਨੇ ਕਿਹਾ ਮੈਂ ਬੜੇ ਰਾਮ ਦੇਖੇ ਨੇ, ਇਹੋ ਜਿਹੇ ਰਾਮ ਨੂੰ ਤਾਂ ਮੈਂ ਆਪਣੇ ਪੈਰਾਂ ਥੱਲੇ ਕੁਚਲ ਦੇਵਾਂਗਾ, ਨਾ ਪੈਰ ਰਹੇ, ਨਾ ਸਿਰ ਰਿਹਾ, ਔਰ ਨਾ ਉਹ ਸਵਰਨਿਮ ਬਣੇ ਹੋਏ ਬੁਲੰਦ ਕਿਲੇ ਰਹੇ, ਸਾਰਾ ਕੁਛ ਨਿਸਤੋ ਨਾਬੂਦ ਹੋ ਗਿਆ। ਸਤਿਗੁਰੂ ਮਹਾਰਾਜ ਬਾਣੀ 'ਚ ਜ਼ਿਕਰ ਕਰਦੇ ਨੇ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਭਾਵੇਂ ਚਾਰ ਵੇਦਾਂ ਦਾ ਗਿਆਤਾ ਹੈ ਔਰ ਚਾਰੇ ਵੇਦ ਉਸਨੂੰ ਕੰਠ ਨੇ, ਚਾਰੇ ਵੇਦ ਕੰਠ ਹੋਣ ਦਾ ਮਤਲਬ ਹੈ ਬੜਾ ਹੀ ਇਕਾਗਰ ਹੈ, ਉਸ ਵਰਗਾ ਇਕਾਗਰ ਬੰਦਾ ਦੂਜਾ ਨਹੀਂ ਲੱਭਿਆ ਜਾ ਸਕਦਾ। ਕਈ ਸੱਜਣ ਮਿਲਦੇ ਨੇ, ਬਈ ਗਿਆਨੀ ਜੀ ਕੋਈ ਐਸੀ ਦਵਾਈ ਦੱਸੋ ਬਈ ਸਾਨੂੰ ਬਾਣੀ ਯਾਦ ਹੋ ਜਾਏ, ਸਾਨੂੰ ਇਹ ਚੀਜ਼ ਯਾਦ ਹੋ ਜਾਏ, ਕੋਈ ਐਸੀ ਔਸ਼ਧੀ ਦੇਵੋ। ਬਾਜ਼ਾਰ ਵਿੱਚ ਕੁਝ ਇਹੋ ਜਿਹੀਆਂ ਔਸ਼ਧੀਆਂ ਦੇ ਨਾਮ ਮਿਲਦੇ ਵੀ ਨੇ ਜਿਨ੍ਹਾਂ ਨਾਲ ਕਹਿੰਦੇ ਨੇ ਬਈ ਇਸ ਨਾਲ ਦਿਮਾਗੀ ਸ਼ਕਤੀ ਵੱਧ ਜਾਂਦੀ ਹੈ, ਸਰੀਰਕ ਬਲ ਵੱਧ ਜਾਂਦਾ। ਮੈਂ ਗੁਜ਼ਾਰਿਸ਼ ਨਿਮਰਤਾ ਸਹਿਤ ਕਰਨਾ ਚਾਹੁੰਦਾ, ਕਿਸੇ ਔਸ਼ਧੀ ਨੂੰ, ਕਿਸੇ ਦਵਾਈ ਨੂੰ ਮੈਂ ਚੈਲੰਜ ਨਹੀਂ ਕਰ ਰਿਹਾ, ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ। ਤੁਹਾਨੂੰ ਬੜੇ ਐਸੇ ਸਿੱਖ ਮਿਲ ਜਾਣਗੇ, ਸਾਰੀ ਜ਼ਿੰਦਗੀ ਲੰਘ ਗਈ ਨਿਤਨੇਮ ਦਾ ਪਾਠ ਕਰਦਿਆਂ ਕਰਦਿਆਂ, ਪਰ ਗੁਰੂ ਬਖਸ਼ੀਆਂ ਪੰਜ ਬਾਣੀਆਂ ਅੱਜ ਤੱਕ ਯਾਦ ਨਹੀਂ ਹੋਈਆਂ, ਨਹੀਂ ਯਾਦ ਵਿੱਚ ਆ ਸਕੀਆਂ। ਕੁਝ ਹੈ ਨੇ ਜਿਨ੍ਹਾਂ ਨੂੰ ਪੰਜਾਹ ਬਾਣੀਆਂ ਵੀ ਯਾਦ ਨੇ, ਜਿਨ੍ਹਾਂ ਨੂੰ ਪੰਜ ਪੌੜੀਆਂ ਵੀ ਯਾਦ ਨਹੀਂ, ਇਹੋ ਜਿਹੇ ਵੀ ਮਿਲ ਜਾਣਗੇ। ਯਾਦ ਕਰਨ ਦੀ ਸਭ ਤੋਂ ਵੱਡੀ ਔਸ਼ਧੀ ਹੈ याद शक्ती नूं वधाण दी सब तों वड्डी दवाई है मन दा एकागर हो जाना। मन यक सुई प्राप्त करे उत्थे फिर चीज़ याद रह जाती है, भुलदी नहीं। इहदा मतलब अपने समय दा रावण सब तों एकागर बंदा सी, बड़ी एकाग्रता, बड़ा यक सुई कंसंट्रेशन बड़ी ज़्यादा। महान बुद्धिमान होंदिया परमात्मा दी होंद नूं स्वीकार ना कर सकिया तो कहना पएगा गुरु ग्रंथ साहिब महाराज कहिंदे ने उस नूं मोरसित दी उपाधि है, मूर्ख रावण क्या ले गया, क्योंकि परमात्मा दा नाम चंगा नहीं लग्या। फिर कुछ तो ऐसे हैं वो खुद नूं ही परमात्मा अखवाण लग पैंदे ने, भई मैं ही परमात्मा हाँ, होर कोई परमात्मा नहीं। जैसे मैं हरनाखस का जिक्र किया, नमरूद का जिक्र किया, अज भी थानूं बड़े लोग मिल जाएंगे जिहड़े परमात्मा नाल भगवान नाल अपनी तुलना करते ने, भई मैं भगवान हो गया। वो अपनी पूजा प्रतिष्ठा भी इस ढंग नाल करवांदे ने। सतगुरु कहिंदे ने गुरसिख दी गुरमुख दी पछाण है उसके मन विच अपनी वड्याई दी जगह परमात्मा दी वड्याई मिठी लगन लग पैंदी है, उसनू गुरु दा जिक्र चंगा लगन लग पैंदा। एक नुकता मैं होर आप जी नाल सांझा करना चाहना, बड़े ध्यानपूर्वक सरवण करना ताकि विचार दा मरकज समझ विच आ जाए। जिस मनुख दे नाल साड़ी नफरत होवे ना, साड़ा वैर होवे, साड़ा उस नाल विरोध होवे, वो मनुख सानू चंगा नहीं लगता। किसे थां नाल भी जगह नाल भी मनुख दी नफरत जुड़ जाती है, वो जगह चंगी नहीं लगती। पर हैरानगी होर वध जाती है, चलो जिस नाल नफरत है वो ना चंगा लगे, जिस थां नाल नफरत है, मन विच वैर विरोध है, वो ना चंगी लगे, उस वेले हैरानगी दी इंतहा हो जाती है। जिस नाल साडी नफरत होवे उसका जिक्र भी चंगा नहीं लगता, उसकी कोई गल करे वो भी चंगी नहीं लगती। यह हुण दौर ऐसा चल रहा है, कुछ धड़े कुछ पार्टियां मनुख ने बनाईया हुई ने, जिन्हां नाल अंदरों सहमति नहीं ना उन्हां दा जिक्र भी चंगा नहीं लगेगा। मैं एक समानता वाली गल करदा पिया, आम गल करदा पिया। ते फिर हैरानगी दी इंतहा हैरानगी उस वेले हो जाती है जदों उस मनुख दा उस थां दा जिक्र चंगा नहीं लगता और उसका जिक्र करन वाला भी चंगा नहीं लगता, बई इसने उसका जिक्र किया भी क्यों। पर जिस नाल प्रेम होवे, सन्मान का रिश्ता होवे, अंदरों मन जिसकी ख्वाहिश रखता होवे, वो व्यक्ति वो थां वो वस्तु वो विशा बड़ा सुहावना लगता है। और मैं अर्ज करा कदे कदे जे कोई उसका जिक्र भी करे तो वह जिक्र भी चंगा लगता है, और जिक्र करन वाले का भी सन्मान करनो जी करदा। मेरे साहब कहंदे मेरे हर प्रीतम की कोई बात सुनावे सो भाई सो मेरा वीर, ओ ते मेरा वीर वड्डा भरा। एक गाथा मैं आप जी दे नज़र करके फिर विचार नूं अगे ले जाण दा यतन करा। मियाँ मजनू भाई जी ने जिक्र किया है, ले ले मजनू आशकी चौ चक्की जाती। भाई साहब भाई नंद लाल ने भी जिक्र किया है, कहने मगोवज हाल लैली बादले सोरीदा है गोया। ऐ मजनू दा किस्सा सुनाण वाले मैनू ना सुना, मगो अज हाल लैली, उसने कहा मैं थानू मजनू का किस्सा सुनाया, ਹੁਣ ਲੈਲਾ ਦਾ ਵੀ ਜ਼ਿਕਰ ਸੁਣਾਉਂਦਾ। ਮਜਨੂੰ ਦੀ ਸਮਰਪਣਤਾ, ਮਜਨੂੰ ਦੀ ਭਾਵਨਾ ਨੂੰ ਦੇਖ ਕੇ ਭਾਈ ਨੰਦ ਲਾਲ ਬਾਰ ਬਾਰ ਰੋਂਦੇ ਰਹੇ। ਔਰ ਜਦ ਉਸਨੇ ਕਿਹਾ ਹੁਣ ਮੈਂ ਲੈਲਾ ਦਾ ਕਿੱਸਾ ਵੀ ਸੁਣਾਉਣਾ ਹੈ, ਭਾਈ ਜੀ ਕਹਿਣ ਲੱਗੇ ਨਾ ਸੁਣਾ, ਇਹ ਸੁਣ ਕੇ ਤਾਂ ਮੇਰੇ ਪ੍ਰਾਣ ਹੀ ਨਿਕਲ ਜਾਣਗੇ। ਮਗੋਆ ਜਹਾਲ ਲੈਲੀ ਬਾਦਲੇ ਸੁਰੀਦਾ ਹੈ ਗੋਇਆ, ਕਿਸਰਾ ਹੈ ਕਿੱਸਾ ਮਜਨੂੰ ਮਾਂਦਲੇ ਦੀਵਾਨਾ ਮੇ ਸਾਜ਼ਤ। ਬੈਠਾ ਸੀ ਇੱਕ ਲਾਗਰ ਜਿਹੇ ਕਮਜ਼ੋਰ ਜਿਹੇ ਕੁੱਤੇ ਨੂੰ ਆਪਣੀ ਗੋਦ ਵਿੱਚ ਰੱਖਿਆ ਹੋਇਆ ਮੀਆਂ ਮਜਨੂੰ ਨੇ। ਕਦੀ ਉਸਦਾ ਮੁਖੜਾ ਚੁੰਮਦਾ, ਕਦੀ ਉਸਦੇ ਪੈਰ ਚੁੰਮਦਾ, ਔਰ ਕਦੀ ਆਪਣੇ ਸਿਰ 'ਤੇ ਉਸਨੂੰ ਰੱਖ ਲੈਂਦਾ। ਇੱਕ ਛੋਟਾ ਜਿਹਾ ਲਾਗਰ ਜਿਹਾ ਬਿਮਾਰ ਕੁੱਤਾ ਉਸਨੇ ਚੁੱਕਿਆ ਹੋਇਆ, ਕਦੀ ਆਪਣੇ ਹੱਥ ਨਾਲ ਉਸਨੂੰ ਭੋਜਨ ਖਵਾਉਣ ਲੱਗ ਪੈਂਦਾ, ਬੜਾ ਉਸਨੂੰ ਚੁੱਕੀ ਫਿਰਦਾ। ਅਤੇ ਲੰਘਣ ਵਾਲਿਆਂ ਨੇ ਪੁੱਛ ਲਿਆ, ਬਈ ਮੀਆਂ ਮਜਨੂੰ ਇਹ ਕੀ ਕਰਦਾ ਪਿਆ? ਬੜੇ ਸੋਹਣੇ ਇੱਕ ਪਰਸ਼ੀਅਨ ਦੇ ਵਿਦਵਾਨ ਦੇ ਬੋਲ ਨੇ, ਮੈਂ ਤੁਹਾਡੇ ਨਜ਼ਰ ਕਰਦਾ ਹਾਂ। ਉਹ ਆਖਣ ਲੱਗੇ, ਪਾ ਸਕੇ ਬੋ ਸੀਧਾ ਮਜਨੂੰ ਖਲਕਤ ਗੋਇਦ ਈ ਚੇ ਸੂਦ, ਇਸ ਨਾਲ ਤੈਨੂੰ ਕੀ ਮਿਲਦਾ ਪਿਆ? ਇਹ ਮਾਮੂਲੀ ਜਿਹਾ ਕਤੂਰਾ, ਇਹ ਮਾਮੂਲੀ ਜਿਹਾ ਬਿਮਾਰ ਜਿਹਾ ਕਤੂਰਾ ਤੂੰ ਆਪਣੀ ਗੋਦੀ 'ਚ ਬਿਠਾਇਆ, ਸਿਰ 'ਤੇ ਚੁੱਕੀ ਫਿਰਦਾ। ਪਾ ਸਕੇ ਬੋ ਸੀਧਾ ਮਜਨੂੰ ਖਲਕਤ ਗੋਇਦ ਈ ਚੇ ਸੂਦ, ਆਖਣ ਲੱਗਾ ਮਾਮੂਲੀ ਕਤੂਰਾ ਨਹੀਂ ਹੈ, ਮਾਮੂਲੀ ਪਪੀ ਨਹੀਂ ਹੈ, ਫਿਰ ਕੀ ਕੋਈ ਸ਼ਹਿਨਸ਼ਾਹ ਹੈ? ਆਖਣ ਲੱਗਾ ਨਹੀਂ, ਈ ਸਗੇ ਕੂਚਾਏ ਗਲੈਲੀ ਗਾਹੇ ਗਾਹੇ ਰਫਤਾ ਬੂਦ, ਇਹ ਉਹ ਕੁੱਤਾ ਹੈ ਜਿਹੜਾ ਕਦੇ ਕਦਾਈ ਲੈਲਾ ਦੀ ਗਲੀ 'ਚੋਂ ਵੀ ਲੰਘ ਜਾਂਦਾ। ਹੁਣ ਕੁੱਤਾ ਕਿਉਂ ਚੰਗਾ ਲੱਗਦਾ? ਕਿਉਂਕਿ ਲੈਲਾ ਨਾਲ ਉਸਦੀ ਦਿਲੀ ਨੇੜਤਾ ਹੈ, ਇਸ ਲਈ ਉਸਦਾ ਜ਼ਿਕਰ ਵੀ ਭੈੜਾ ਲੱਗਦਾ, ਜ਼ਿਕਰ ਕਰਨ ਵਾਲਾ ਵੀ ਭੈੜਾ ਲੱਗਦਾ। ਜਿਸ ਨਾਲ ਹਿਰਦੇ ਵਿੱਚ ਨਫ਼ਰਤ ਹੋਵੇ ਅਤੇ ਜਿਸ ਨਾਲ ਪ੍ਰੇਮ ਦਾ ਸੰਬੰਧ ਹੋਵੇ, ਨੇੜਤਾ ਦਾ ਰਿਸ਼ਤਾ ਹੋਵੇ, ਉਸਦਾ ਜ਼ਿਕਰ ਵੀ ਚੰਗਾ ਲੱਗਦਾ, ਜ਼ਿਕਰ ਕਰਨ ਵਾਲਾ ਵੀ ਚੰਗਾ ਲੱਗਦਾ। ਮੇਰੇ ਸਾਹਿਬ ਗੁਰੂ ਰਾਮਦਾਸ, ਮੇਰੇ ਜਾਚੇ ਇਹੀ ਵਿਚਾਰ ਮਨ ਵਿੱਚ ਬਿਆਨ ਕਰਦੇ ਪਏ ਨੇ, ਹਰ ਕੀਰਤ ਮਨ ਪਾਈ ਪਰਮਗਤ ਪਾਈ। ਜਿਸ ਮਨੁੱਖ ਨੂੰ ਪਰਮਾਤਮਾ ਦੀ ਕੀਰਤੀ ਚੰਗੀ ਲੱਗਣ ਲੱਗ ਪਵੇ, ਪਰਮਾਤਮਾ ਦਾ ਜਸ ਚੰਗਾ ਲੱਗਣ ਲੱਗ ਪਵੇ। ਹੋਰ ਵੀ ਦੋ ਬੋਲ ਨੇ ਸਤਿਗੁਰੂ ਜੀ ਦੇ ਇਤਿਹਾਸ ਵਿੱਚ, ਮਨ ਲੱਗੇ ਕਿ ਇਹ ਨਿਸ਼ਾਨੀ, ਮਿੱਠੀ ਲੱਗੇ ਸਤਿਗੁਰ ਕੀ ਬਾਣੀ, ਉਸਨੂੰ ਗੁਰੂ ਦੇ ਬੋਲ ਮਿੱਠੇ ਲੱਗਣ ਲੱਗ ਪੈਂਦੇ। ਅਤੇ ਫਿਰ ਇੱਥੋਂ ਤੱਕ ਸਦਕੇ ਜਾਂਦਾ, ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਇਹ ਕਿੱਥੋਂ ਪ੍ਰਗਟ ਹੁੰਦਾ? ਜਦ ਪਰਮਾਤਮਾ ਚੰਗਾ ਲੱਗਣ ਲੱਗ ਪੈਂਦਾ, ਆਪਣਾ ਲੱਗਣ ਲੱਗ ਪੈਂਦਾ। ਸਾਡਾ ਸੰਸਾਰੀਆਂ ਦਾ ਸੁਭਾਅ ਹੈ, ਸਾਨੂੰ ਸੰਸਾਰ ਚੰਗਾ ਲੱਗਦਾ। ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਸ ਲਈ ਉਸਦੀ ਕੀਰਤੀ ਨਾਲ ਮਨ ਵੀ ਨਹੀਂ ਜੁੜਦਾ। ਮੈਨੂੰ ਰਾਤੀ ਟ੍ਰੇਨ ਵਿੱਚ ਆਉਂਦਿਆਂ ਹੋਇਆਂ ਇੱਕ ਸੱਜਣ ਦਿੱਲੀ ਦੇ ਮਿਲੇ ਰਸਤੇ ਵਿੱਚ, ਅਤੇ ਮੈਨੂੰ ਕਹਿਣ ਲੱਗੇ, ਹੁਣ ਤਾਂ ਸਾਡੇ ਜੀਵਨ ਦਾ ਨਿਯਮ ਬਣ ਗਿਆ, ਸਾਰੇ ਕੰਮ ਛੱਡ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਤੋਂ ਜੋ ਹੁਕਮਨਾਮੇ ਦੀ ਕਥਾ ਆਉਂਦੀ ਹੈ, ਜਿਸ ਦਿਨ ਨਾ ਸੁਣਿਆ ਜਾਏ ਕਿਸੇ ਕਾਰਨ ਕਰਕੇ, ਉਸ ਦਿਨ 'ਤੇ ਕੁਝ ਖਾਣ ਨੂੰ ਵੀ ਮਨ ਨਹੀਂ ਕਰਦਾ, ਮਨ ਕੰਮ ਕਾਰ 'ਚ ਵੀ ਨਹੀਂ ਜਾਂਦਾ। ਕਦੀ ਬਿਜਲੀ ਨਾ ਹੋਵੇ, ਕੋਈ ਇਹੋ ਜਿਹਾ ਹੋ ਜਾਏ, ਟਰੈਵਲਿੰਗ ਹੋਵੇ, ਬੜਾ ਮਨ ਪਰੇਸ਼ਾਨ ਹੁੰਦਾ ਹੈ। ਮੈਂ ਕਿਹਾ ਇਹਦਾ ਕਾਰਨ ਇਹ ਹੈ, ਤੁਹਾਡੇ ਮਨ 'ਚ ਗੁਰੂ ਰਾਮਦਾਸ ਪ੍ਰਤੀ ਪ੍ਰੇਮ ਬਣ ਗਿਆ, ਉਸਦੀ ਕੀਰਤੀ ਚੰਗੀ ਲੱਗਣ ਲੱਗ ਪਈ। ਸਤਿਗੁਰੂ ਜੀ ਦੇ ਇਹਨਾਂ ਮਹਾਂਬੋਲਾਂ ਦਾ ਥੋੜ੍ਹਾ ਜਿਹਾ ਇਹ ਸੰਦ ਲਮੇਰਾ ਹੈ, ਇਸ ਕਰਕੇ ਨਾਲੇ ਮਹਾਰਾਜ ਜੀ ਦੀਆਂ ਪੰਕਤੀਆਂ ਨਾਲ ਪ੍ਰੇਮ ਕਰਦਿਆਂ ਹੋਇਆਂ ਇਹਨਾਂ ਨੂੰ ਸਰਵਣ ਕਰੀਏ। ਇਹਨਾਂ ਵਰਗੇ ਬੋਲ ਸੰਸਾਰ 'ਤੇ ਹੋਰ ਹੈ ਕੋਈ ਨਹੀਂ। ਉੱਤਮ ਸਲੋਕ ਸਾਧ ਕੇ ਬਚਨ, ਅਮੁਲੀਕ ਲਾਲ ਇਹ ਰਤਨ। ਇਹ ਮਹਾਨ ਅਨਮੋਲ ਲਾਲ ਅਤੇ ਰਤਨਾਂ ਵਰਗੇ ਨੇ, ਹੋਵੇਗਾ ਕਿ ਸੁਣਦਿਆਂ ਹੋਇਆ ਅਤੇ ਮੰਨਦਿਆਂ ਹੋਇਆ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕਾਂ ਨਿਸਤਾਰ। ਇਹ ਗੁਰੂ ਰਾਮਦਾਸ ਜੀ ਦੇ ਬੋਲ ਮਹਾਨ ਰਤਨ ਨੇ, ਛੋਟੇ ਛੋਟੇ ਇਹ ਬੋਲ ਨਹੀਂ, ਬੜੇ ਵੱਡੇ ਬ੍ਰਹਮ ਗਿਆਨ ਦਾ ਮਹਾਂਸਾਗਰ ਰੱਖਣ ਵਾਲੇ ਬੋਲ ਨੇ। ਆਓ ਇਹਨਾਂ ਬੋਲਾਂ ਨੂੰ ਪ੍ਰੇਮ ਸਹਿਤ ਸਰਵਣ ਕਰੀਏ। ਪੇਸ਼ਤਰ ਜਿਤਨੇ ਦੂਰ ਤੱਕ ਬੈਠੇ ਹੋ, ਸਾਰੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਆਪਣੀ ਰਸਨਾ 'ਤੇ ਪਵਾਉਣੇ। ਭਾਵੇਂ ਇੱਥੇ ਗੁਰੂ ਦਰਬਾਰ ਵਿੱਚ ਬੈਠੇ ਹੋ ਜਾਂ ਆਪਣੇ ਪਰਿਵਾਰ ਵਿੱਚ ਬੈਠੇ ਹੋ, ਇੱਕ ਦਫਾ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫਾ ਫਿਰ ਬੁਲੰਦ ਆਵਾਜ਼ ਵਿੱਚ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਆਓ ਸਰਵਣ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ।
ਆਸਾ ਰਾਗ ਵਿੱਚ ਇਹ ਬੋਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖੇ ਨੇ। ਹਰ ਰੋਜ਼ ਆਸਾ ਦੀ ਵਾਰ ਦਾ ਕੀਰਤਨ ਤੁਸੀਂ ਸਰਵਣ ਕਰਦੇ ਹੋ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਵਾਰ ਸਾਨੂੰ ਦਿੱਤੀ ਹੈ, ਨਾਲ ਛੱਕੇ ਮਿਲਾਏ ਔਰ 24 ਪੌੜੀਆਂ ਨੇ। ਇਹ ਗਾਉਣ ਦਾ ਹੁਕਮ ਹੈ ਆਸਾ ਦੇ ਰਾਗ ਵਿੱਚ, ਰੋਜ਼ ਤੁਸੀਂ ਸਰਵਣ ਕਰਦੇ ਹੋ। ਲਿਆਜਾ ਸਾਹਿਬ ਨੇ ਆਸਾ ਰਾਗ ਵਰਤਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 446 ਨੰਬਰ ਅੰਗ ਤੇ ਬੋਲ ਸੁਭਾਏ ਮਾਨ ਹਨ ਜੀ।
ਹਰ ਕੀਰਤ ਮਨ ਪਾਈ ਪਰਮ ਗਤ ਪਾਈ।
ਮਹਾਰਾਜ ਕਹਿੰਦੇ ਜਿਸ ਨੂੰ ਪਰਮਾਤਮਾ ਦੀ ਕੀਰਤੀ ਚੰਗੀ ਲੱਗਣ ਲੱਗ ਪਈ ਹੈ, ਸਮਝ ਲਓ ਉਸਦੀ ਆਤਮਕ ਅਵਸਥਾ ਉੱਚੀ ਹੋ ਗਈ, ਬੁਲੰਦ ਹੋ ਗਈ, ਉਹ ਪਰਮ ਪਦਵੀ ਨੂੰ ਪਹੁੰਚਿਆ।
ਹਰ ਮਨ ਤਨ ਮੀਠ ਲਗਾਣ ਜੀਓ।
ਤੇ ਫਿਰ ਉਸਦੇ ਰੋਮ ਰੋਮ ਵਿੱਚ, ਉਸਦੇ ਮਨ ਵਿੱਚ, ਤਨ ਵਿੱਚ ਪਰਮਾਤਮਾ ਦਾ ਜ਼ਿਕਰ, ਪਰਮਾਤਮਾ ਦੀ ਕੀਰਤੀ ਮਿੱਠੀ ਲੱਗਣ ਲੱਗ ਪਈ। ਹੁਣ ਜੈਸੇ ਬਾਲਕ ਮਿੱਠੀਆਂ ਚੀਜ਼ਾਂ ਲੱਭ ਲੱਭ ਕੇ ਖਾਂਦਾ ਹੈ ਨਾ, ਭਾਵੇਂ ਮਾਂ ਲੱਖ ਕਹੇ ਪੁੱਤਰ ਇਹ ਚੌਕਲੇਟ ਨਾ ਖਾ, ਇਹ ਗੁੜ ਨਾ ਖਾ, ਇਹਦੇ ਨਾਲ ਦੰਦ ਖਰਾਬ ਹੋ ਜਾਂਦੇ ਨੇ, ਖੂਨ ਖਰਾਬ ਹੁੰਦਾ, ਜੋ ਮਰਜ਼ੀ ਆਖੇ ਪਰ ਉਸਦਾ ਸੁਭਾਅ ਮਿੱਠੇ ਵੱਲ ਜਾਂਦਾ। ਭਾਵੇਂ ਸੰਸਾਰ ਕਿਤਨਾ ਰੋਕੇ, ਕਬੀਰ ਨੂੰ ਰੋਕਦੇ ਰਹੇ ਪਰਿਵਾਰ ਦੇ ਲੋਕ, ਮਾਂ ਵੀ ਮਨਾ ਕਰਦੀ ਰਹੀ ਔਰ ਰੋ ਰੋ ਕੇ ਕਹਿੰਦੀ ਰਹੀ ਕਬੀਰ ਤੂੰ ਕਿਹੜੇ ਪੁੱਠੇ ਪਾਸੇ ਪੈ ਗਿਆ। ਅਤੇ ਕਬੀਰ ਕਹਿੰਦੇ ਨਹੀਂ, ਇਹ ਮੈਨੂੰ ਸਿੱਧਾ ਪਾਸਾ ਤਾਂ ਹੁਣ ਹੀ ਮਿਲਿਆ, ਹੁਣ ਕਿਸੇ ਤਰ੍ਹਾਂ ਵੀ ਛੱਡ ਨਹੀਂ ਸਕਦਾ, ਹਰ ਉਹ ਚੀਜ਼ ਛੱਡ ਦੇਵਾਂਗਾ ਜੋ ਜਪਣ ਵਿੱਚ ਰੁਕਾਵਟ ਬਣਦੀ ਹੋਏ। ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੇ ਰਾਮ ਸੁਨੇਹੀ। ਤੋ ਹੁਣ ਆਪਾਂ ਤਾਗੇ ਨੂੰ ਪਿੱਛੇ ਕਰਦੇ ਹਾਂ, ਪਰਮਾਤਮਾ ਨੂੰ ਪਿੱਛੇ ਨਹੀਂ ਕਰਦੇ। ਤੁਸੀਂ ਦੇਖ ਲਓ ਇੱਕ ਛੋਟਾ ਜਿਹਾ ਬੱਚਾ ਜਿਸ ਦੀ ਉਮਰ 12-13 ਸਾਲ ਦੀ ਸੀ, ਬਾਬਾ ਬੰਦਾ ਸਿੰਘ ਬਹਾਦਰ ਨਾਲ ਜਦ ਕਤਲ ਹੋਣ ਲੱਗਾ ਦਿੱਲੀ ਦੀ ਕਤਲਗਾਹ ਵਿੱਚ, ਅਤੇ ਉਸਦੀ ਮਾਂ ਪਹੁੰਚ ਗਈ ਵੀ ਇਹ ਮੇਰਾ ਪੁੱਤਰ ਹੈ, ਇਹ ਸਿੱਖ ਨਹੀਂ ਹੈ, ਇਸ ਨੂੰ ਸ਼ਹੀਦ ਨਾ ਕੀਤਾ ਜਾਏ, ਮਾਰਿਆ ਨਾ ਜਾਏ। ਕੋਤਵਾਲ ਨੇ, ਜਲਾਦ ਨੇ ਕਿਹਾ ਲੈ ਇੰਨਾ ਭਾਗਾਂ ਵਾਲਾ ਮੌਤ ਦੇ ਤਲਵਾਰ ਤੋਂ ਬਚ ਗਿਆ, ਪਰ ਉਸਦੀ ਪ੍ਰੀਤ ਗੁਰੂ ਨਾਲ ਹੈ, ਮਨ ਵਿੱਚ ਪ੍ਰਭੂ ਦਾ ਗੁਰੂ ਦਾ ਨਾਮ ਮਿੱਠਾ ਲੱਗਦਾ। ਆਖਣ ਲੱਗਾ ਨਹੀਂ, ਇਹ ਮੇਰੀ ਮਾਂ ਝੂਠ ਬੋਲਦੀ ਹੈ, मैं गुरु नानक गुरु गोबिंद सिंह महाराज का सिख हाँ। तो जे ये कहती है तो मेरी माँ ही नहीं है। कबीर जी ने भी ये बोल आखे, नामदेव जी ने भी कहे आखे, हे माँ तू जन्म देन वाली माँ जरूर है पर सब दा माँ प्यो परमात्मा है। इसलिए मैं उसनू ते नहीं छड़ सकदा, तेनू कह सकदा ना हम मैं तेरा पूंगरा ना तू मेरी माए, पिंड परे तो हर गुण गाए। भावें शरीर कट के सुट दिता जावे फिर भी मैं प्रभु दे गुण गाउंदा रहांगा, छड़ांगा नहीं, त्याग नहीं करांगा। प्रहलाद जी ने भी कहा नहीं छोड़ो रे बाबा राम नाम, मोको काल जार पावे मार डार, जो करना है तू कर ले। विरोधियों का विरोध सह के भी ऐसे हिरदे परमात्मा नू नहीं छड़ दे, उस दे गुणा नू नहीं छड़ दे। कबीर संत न छड़े संत ही, जो कोटक मिले असंत, मलयागर पुयंगम बेढ़िया ता शीतलता ना ता जान, फिर भी उसकी ठंडक जारी रहती है। ऐसा पुरख नाम दे रस दा रसा पान करदा रहंदा है।
हर हर रस पाया गुरमत हर त्याया,
उसने गुरु दी मत राही गुरु कोलों परमात्मा दा नाम लेके जपया ते फिर इस रस नू प्राप्त कीता।
तुर मस्तक भाग पुराण जियो,
बस इउं समझ लो बई इस जीव दा पुरातन तुर दरगाह दा लिखिया आ भाग चमक पिया, भाग जाग पिया। असी कई दफा कहने हैं बई इस बार इतना लाभ होया मानो भाग ही जाग पाया, ते कुछ ना होवे फिर कहने हैं जी फलाने दा ते भाग ही सुत्ता होया, इहदी ते किस्मत सुत्ती होई। अगर किसी नू नाम मिठा लगन लग पिया, संगत दी बरकत झोली च पैन लग पई, परमात्मा दी महिमा सुहावनी लगन लग पई, फिर समझो इहदा पुराना पुरातन समय दा भाग पूर्बला जाग पिया है। एक बारी आखो धन गुरु रामदास जी महाराज, तुसी जितने बैठे सरवण कर रहे हो ना, ये थोड़े अज दा नितनेम दा फल नहीं है, अज दी बंदगी दा फल नहीं है, ये समझो गुरु रामदास महाराज जी दे चरणा विच बैठण दा जिहड़ा सुभाग है, ये कोई पूर्वला भाग जा गया है। पूर्व जन्म अंकुर जब प्रगटे, पेट्यो पुरख रसक बैरागी, मिट्यो अंधेर मिलत हर नानक, जन्म जन्म की सोई जागी। सुत्ता होया भाग उन्हां दा जाग जांदा है।
तुर मस्तक भाग हर नाम सुहाग,
परमात्मा रूपी पति उन्हां नू मिलिया जिन्हां दा पुरातन भाग जागया।
हर नाम हर गुण गाया,
उन्हां दा हिरदा सदा नाम विच ही जुड़ गया ते गुरु दे गुण गाउण लग पिया, वाहेगुरु 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 करन लग पिया। हर मौके ते उसने गुरु नू अग्गे कीता, जे चार दाने खेतां च हो गए क्या गुरु तेरा शुकराना, चार कौड़ियां व्यापार विच लभ पईआं क्या गुरु तेरा शुकराना है, मान सन्मान झोली च पिया क्या गुरु तेरा शुकराना है। पर हंकारी मनुख साहिब भी जिक्र करदे ने, कहा नर गर्बस थोरी बात, होया की है मन दस नाज, टका चार गांठी एंडो टेंडो जा। चार मन वद अनाज हो गया वे, चार कौडियां पल्ले विच आ गई होन गया, हुण ना माता पिता नू बजुर्ग समझदा है ना परमात्मा नू परमात्मा ही समझदा है। हंकार नाल भरिया होया पर जिस दा भाग जागदा है ओ परमात्मा दे गुण गाउण लग पैंदा है।
मस्तक मणि प्रीत बहु प्रगटी, हर नाम हर सुहाया,
उस दे मस्तक ते मानो मुकट सज गया, मणि भागां दी नाम दी चमक प्रभु दी प्रीत ਉਸਦੇ ਮਸਤਕ ਤੇ ਦਿਖਾਈ ਪੈਣ ਲੱਗ ਪਈ ਹੈ।
ਜੋਤੀ ਜੋਤ ਮਿਲੀ ਪ੍ਰਭ ਪਾਇਆ, ਮਿਲ ਸਤਿਗੁਰ ਮਨੁਆ ਮਾਨ ਜੀਓ।
ਬਸ ਇੰਜ ਕਹਿ ਲਓ, ਉਸਦੀ ਸੁਰਤ ਪਰਮਾਤਮਾ ਦੇ ਸ਼ਬਦ ਵਿੱਚ ਲੀਨ ਹੋ ਗਈ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬੜਾ ਗਹਿਰਾ ਇਹ ਬਚਨ ਹੈ। ਮੈਂ ਇਸ਼ਾਰੇ ਮਾਤਰ ਆਪ ਜੀ ਦੇ ਨਜ਼ਰ ਕਰਦਾ। ਆਮ ਕਰਕੇ ਲੋਕ ਇਸ ਨੂੰ ਉਦੋਂ ਪੜ੍ਹਦੇ ਨੇ ਜਦੋਂ ਕੋਈ ਚਲਾਣਾ ਕਰ ਜਾਂਦਾ। ਚਲਾਣੇ ਨਾਲ ਇਹਦਾ ਕੋਈ ਸੰਬੰਧ ਨਹੀਂ। ਇੱਕ ਉਦਾਹਰਣ ਦਿੱਤੀ ਹੈ ਮਹਾਰਾਜ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਹੈ ਤੇ ਸੀ ਨਿਰਮਲ ਦ੍ਰਵਿਤ ਜਲ, ਪਰ ਮੌਸਮ ਦੇ ਅਸਰ ਨਾਲ ਇਹ ਜੰਮ ਗਿਆ, ਬਰਫ ਬਣ ਗਿਆ, ਪੱਥਰ ਬਣ ਗਿਆ। ਸੁਰਤ ਪਰਮਾਤਮਾ ਦੀ ਪ੍ਰੀਤਤਾ ਰੱਖਦੀ ਸੀ, ਪਰ ਕੁਸੰਗਤ ਦੇ ਅਸਰ ਨਾਲ ਪੱਥਰ ਵਰਗੀ ਬਣ ਗਈ। ਹੈ ਤੇ ਦ੍ਰਵੀ ਭੂਤ ਸੀ, ਰੋਂਦੇ ਹੋਏ ਹੀ ਜਨਮ ਲਿਆ ਸੀ, ਪਰ ਕੁਸੰਗਤ ਦੇ ਅਸਰ ਨਾਲ ਪੱਥਰ ਬਣ ਗਈ। ਪਰ ਫਿਰ ਜੈਸੇ ਜਲ ਨੂੰ ਸੂਰਜ ਦੀਆਂ ਕਿਰਨਾਂ ਦਾ ਸਪਰਸ਼ ਹੁੰਦਾ ਹੈ ਨਾ, ਗਰਮੀ ਆਉਂਦੀ ਹੈ ਤੇ ਜਲ ਫਿਰ ਜਲ ਰੂਪ ਵਿੱਚ ਆ ਜਾਂਦਾ। ਜੋਤੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬਿਲਕੁਲ ਇਸ ਤਰ੍ਹਾਂ ਜਦੋਂ ਸਤਸੰਗਤ ਦੀ ਮਿਹਰ ਦੀ ਬਰਕਤ ਪ੍ਰਾਪਤ ਹੁੰਦੀ ਹੈ ਤੇ ਫਿਰ ਇਹ ਮਨ ਪਰਮਾਤਮਾ ਨਾਲ ਜੁੜ ਜਾਂਦਾ ਹੈ। ਜੋਤੀ ਜੋਤ ਮਿਲੀ ਪ੍ਰਭ ਪਾਇਆ, ਮਿਲ ਸਤਿਗੁਰ ਮਨੁਆ ਮਾਨ ਜੀਓ। ਗੁਰੂ ਨਾਲ ਮਿਲ ਕੇ ਇਹ ਮਨ ਗੁਰੂ ਦੀ ਮਤ ਅਨੁਸਾਰ ਮਨ ਜਾਂਦਾ ਹੈ।
ਹਰ ਕੀਰਤ ਮਨ ਪਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਨ ਜੀਓ।
ਪਰਮਾਤਮਾ ਦੀ ਕੀਰਤੀ ਇਹਨੂੰ ਭਾ ਜਾਂਦੀ ਹੈ। ਸੁਰਤ ਵਿੱਚ ਗੁਰੂ ਦਾ ਜਪ ਮਿੱਠਾ ਲੱਗਣ ਲੱਗ ਪੈਂਦਾ ਹੈ, ਰੋਮ ਰੋਮ 'ਚ ਮਿਠਾਸ ਭਰ ਜਾਂਦੀ ਹੈ। ਐਸੀ ਅਵਸਥਾ ਬਣਦੀ ਹੈ ਪਰਮ ਗਤੀ, ਪਰਮ ਅਵਸਥਾ ਇਸ ਨੂੰ ਕਹਿੰਦੇ ਹਨ।
ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉਤਮ ਜਨ ਪ੍ਰਧਾਨ ਜੀਓ।
ਫਿਰ ਉਹਨਾਂ ਦੀ ਜਿਹੜੀ ਪਦਵੀ ਹੈ, ਮਾਣ ਸਨਮਾਨ ਹੈ, ਉਹ ਵਿਸ਼ੇਸ਼ ਹੋ ਜਾਂਦਾ, ਮਹਾਨ ਹੋ ਜਾਂਦਾ। ਜਿਨ੍ਹਾਂ ਨੇ ਪਰਮਾਤਮਾ ਦਾ ਜਪ ਕੀਤਾ, ਹਰ ਹਰ ਜਸ ਗਾਇਆ, ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ। ਉਹ ਪ੍ਰਭੂ ਦੇ ਸੇਵਕ ਉੱਤਮ ਗਿਣੇ ਜਾਂਦੇ ਨੇ, ਪ੍ਰਮੁੱਖ ਹੁੰਦੇ ਨੇ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਇੱਥੇ ਵੀ ਤੇ ਉੱਥੇ ਵੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਐਸੀ ਅਵਸਥਾ ਪ੍ਰਾਪਤ ਹੁੰਦੀ ਹੈ।
ਤਿਨ ਹਮ ਚਰਨ ਸਰੇ ਵੇ, ਖਿਨ ਖਿਨ ਪਗ ਧੋਵੈ, ਜਿਨ ਹਰ ਮੀਠ ਲਗਾਨ ਜੀਓ।
ਇੱਕ ਵਾਰੀ ਫਿਰ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਫਿਰ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਕਿਤਨਾ ਸਨਮਾਨ ਗੁਰੂ ਰਾਮਦਾਸ ਝੋਲੀ 'ਚ ਪਾ ਰਹੇ ਨੇ। ਕਹਿੰਦੇ ਨੇ ਫਿਰ ਐਸੇ ਪੁਰਖ ਜਿਹੜੇ ਨਾਮ ਨਾਲ ਜੁੜੇ ਨੇ, ਉਹਨਾਂ ਦੇ ਮੈਂ ਹਮੇਸ਼ਾ ਹੀ ਚਰਨ ਧੋਂਦਾ, ਉਹਨਾਂ ਦੇ ਕਦਮਾਂ ਨੂੰ ਮੈਂ ਧੋਂਦਾ, ਸਨਮਾਨ ਕਰਦਾ। ਤਿੰਨ ਚਰਨ ਹਮ ਸੇਵੈ, ਖਿਨ ਖਿਨ ਪਦ ਧੋਵੈ, ਜਿਨ ਹਰ ਮੀਠ ਲਗਾਨ ਜੀਓ। ਜਿਨ੍ਹਾਂ ਨੂੰ ਪਰਮਾਤਮਾ ਮਿੱਠਾ ਲੱਗਣ ਲੱਗ ਪਿਆ, ਹੰਕਾਰ ਦਾ ਕੌੜਾਪਨ ਜਿਨ੍ਹਾਂ ਦੇ ਅੰਦਰੋਂ ਨਿਕਲ ਗਿਆ, ਵਿਕਾਰ ਵੈਰ ਵਿਰੋਧ ਈਰਖਾ ਦਾ ਕੌੜਾਪਨ ਜਿਨ੍ਹਾਂ ਦੇ ਮਨ 'ਚੋਂ ਨਿਕਲ ਗਿਆ ਅਤੇ ਨਾਮ ਮਿੱਠਾ ਲੱਗਣ ਲੱਗ ਪਿਆ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਦੇ ਚਰਨ ਸੇਵਾ ਦਾ ਹਾਂ। ਹਾਂਜੀ,
ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਖ ਭਾਗਾਂ ਰਤੀ ਚਾਰੇ।
ਭਾਗਾਂ ਰਤੀ ਦਾ ਮਤਲਬ ਹੈ ਮਸਤਕ ਮਣੀ ਸੁੰਦਰ, ਚਾਰੇ ਦਾ ਅਰਥ ਹੈ ਸੁੰਦਰ। ਉਹਨਾਂ ਦੇ ਮਸਤਕ ਤੇ ਮੁਖ ਤੇ ਮੁਖ ਉਜਲਾ ਹੋ ਜਾਂਦਾ, ਮਾਨੋ ਭਾਗਾਂ ਦੀ ਮਣੀ ਚਮਕ ਪਈ ਹੈ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਤੇ ਪਰਮ ਸੁਖ ਪ੍ਰਾਪਤ ਹੋਇਆ ਹੈ।
ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ, ਹਰ ਨਾਮਾ ਕੰਠ ਤਾਰੇ।
ਗੁਰੂ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਗੁਣ ਗਾਏ, ਪਰਮਾਤਮਾ ਦੇ ਗੁਣ ਗਾਏ, ਅਤੇ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ ਸਾਂਭ ਲਿਆ, ਭਾਵ ਕੰਠ ਵਿੱਚ ਗਲ ਵਿੱਚ ਜਿਵੇਂ ਕੋਈ ਹਾਰ ਪਾ ਲੈਂਦਾ ਨਾ ਹੀਰੇ ਜਵਾਹਰਾਤਾਂ ਦਾ, ਅਤੇ ਜੇ ਉਸਨੂੰ ਕਿਧਰੇ ਨਿੰਦਰਾ ਵੀ ਆਵੇ ਤਾਂ ਧਿਆਨ ਹਾਰ ਵਿੱਚ ਹੀ ਰਹਿੰਦਾ, ਬਈ ਕਈ ਕਰੋੜ ਦਾ ਹੈ, ਕੋਈ ਮੁੱਲ ਥੋੜ੍ਹੀ। ਇਸ ਤਰ੍ਹਾਂ ਉਹ ਯਾਦ ਨੂੰ ਹਮੇਸ਼ਾ ਸੰਭਾਲ ਕੇ ਰੱਖਦਾ, ਭਾਵ ਵਿਸਾਰਦਾ ਨਹੀਂ ਹੈ, ਮਨ ਨੂੰ ਪਰਮਾਤਮਾ ਦੇ ਗੁਣਾਂ ਦਾ ਹਾਰ ਉਸਨੇ ਆਪਣੇ ਕੰਠ ਵਿੱਚ ਨਾਮ ਦਾ ਹਾਰ ਪਾ ਲਿਆ ਹੈ।
ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ, ਸਭ ਆਤਮ ਰਾਮ ਪਛਾਣ ਜੀਓ।
ਫਿਰ ਐਸੇ ਪੁਰਖ ਦੀ ਪਛਾਣ ਕੀ ਹੋਵੇਗੀ, ਉਸਦੀ ਦ੍ਰਿਸ਼ਟੀ ਵਿੱਚ ਸਮਤਾ ਰਹੇਗੀ, ਬਰਾਬਰਤਾ ਰਹੇਗੀ, ਸਾਰੇ ਜਗਤ ਨੂੰ ਇੱਕੋ ਜਿਹਾ ਦੇਖਦਾ ਹੈ। ਕਿਹੋ ਜਿਹਾ ਦੇਖਦਾ ਹੈ? ਸਾਰਿਆਂ ਨੂੰ ਆਪਣਾ ਦੇਖਦਾ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ, ਇਸ ਨੂੰ ਕਈ ਸਮਤ ਵੀ ਪੜ ਜਾਂਦੇ ਨੇ, ਸੁਮਤ ਵੀ ਪੜ ਜਾਂਦੇ ਨੇ, ਪਰ ਹੈ ਸਮਤ ਸ਼ਬਦ। ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ। ਗੁਰੂ ਰਾਮਦਾਸ ਜੀ ਦੀ ਮਹਿਮਾ ਦੇ ਬੋਲ ਨੇ ਜੋ ਭੱਟ ਜਨਾਂ ਨੇ ਆਖੇ ਨੇ, ਉਹਨਾਂ ਵਿੱਚ ਸਮਤਾ ਬਰਾਬਰੀ ਪ੍ਰਗਟ ਹੁੰਦੀ ਹੈ, ਅਤੇ ਸਾਰੇ ਜਗਤ ਵਿੱਚ ਆਤਮ ਰਾਮ ਪਰਮਾਤਮਾ ਰਮਿਆ ਹੋਇਆ ਉਸ ਨੂੰ ਦਿਖਦਾ ਹੈ।
ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉਤਮ ਜਨ ਪ੍ਰਧਾਨ ਜੀਓ।
ਬਸ ਇਹ ਗੱਲ ਸੌ ਗੱਲਾਂ ਦੀ ਇੱਕ ਗੱਲ ਹੈ, ਬਈ ਜਿਹਨਾਂ ਨੇ ਨਾਮ ਜਪਿਆ, ਨਾਮ ਦਾ ਰਸ ਪ੍ਰਾਪਤ ਕੀਤਾ, ਉਹ ਸੰਸਾਰ 'ਤੇ ਵੀ ਸੁਭਾਇਮਾਨ ਨੇ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਪ੍ਰਮੁੱਖ ਹਨ।
ਸਤ ਸੰਗਤ ਮਨ ਪਾਈ, ਹਰ ਰਸਨ ਰਸਾਈ, ਵਿੱਚ ਸੰਗਤ ਹਰ ਰਸ ਹੋਏ ਜੀਓ।
ਇਹ ਬਚਨ ਵੀ ਮਹਾਰਾਜ ਜੀ ਨੇ ਬੜਾ ਗਹਿਰਾ ਰਸ ਲਬਰੇਜ਼ ਆਖਿਆ, ਸਤ ਸੰਗਤ ਮਨ ਪਾਈ, ਹਰ ਰਸਨ ਰਸਾਈ। ਐਸੇ ਪੁਰਖਾਂ ਦੇ ਹਿਰਦੇ 'ਚ ਰਸ ਗੁਰੂ ਦੇ ਵਿੱਚ ਜੁੜੀਆਂ ਹੋਈਆਂ ਸੰਗਤਾਂ ਚੰਗੀਆਂ ਲੱਗਣ ਲੱਗ ਪੈਂਦੀਆਂ, ਉਹ ਵਿਰੋਧ ਨਹੀਂ ਕਰਦਾ, ਉਹਨਾਂ ਨੂੰ ਸਤਸੰਗ ਚੰਗਾ ਲੱਗਦਾ, ਆ ਕੇ ਬੈਠਦੇ ਨੇ, ਜੁੜਦੇ ਨੇ। ਪਰ ਜਿਹੜੇ ਦੁਸ਼ਟ ਨੇ ਉਹਨਾਂ ਦਾ ਹਿਰਦਾ ਇਹੋ ਜਿਹਾ, ਨਿੰਦਕ ਨਾਮ ਵਿਹੋਣਿਆ ਸਤਸੰਗ ਨਾ ਪਾਵੇ। ਐਸੇ ਪੁਰਖਾਂ ਨੂੰ ਪ੍ਰਭੂ ਰਸ ਵਿੱਚ ਜੁੜੀ ਹੋਈ ਸੰਗਤ ਵੀ ਚੰਗੀ ਲੱਗਦੀ। ਸਤਸੰਗਤ ਮਨ ਭਾਈ, ਹਰ ਰਸਨ ਰਸਾਈ, ਵਿੱਚ ਸੰਗਤ ਹਰ ਰਸ ਹੋਏ ਜੀਓ। ਉਹਨਾਂ ਨੂੰ ਸਤਸੰਗਤ ਵਿੱਚ ਰਸ ਪ੍ਰਾਪਤ ਹੁੰਦਾ, ਕਿਉਂਕਿ ਸਤਸੰਗਤ ਵਿੱਚ ਪ੍ਰਭੂ ਰਸ ਰੂਪ ਹੋ ਕੇ ਮੌਜੂਦ ਹੈ।
ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ, ਬੀਜਾ ਅਵਰ ਨਾ ਕੋਏ ਜੀਓ।
ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦਿਆਂ ਉਹਨਾਂ ਦਾ ਹਿਰਦਾ ਪੂਰਨ ਖਿੜਾਓ ਵਿੱਚ ਆ ਜਾਂਦਾ, ਪੂਰਨ ਖੇੜੇ ਵਿੱਚ ਆ ਜਾਂਦਾ। ਖੇੜਾ ਕਦੇ ਟੁੱਟਦਾ ਨਹੀਂ, ਨਾ ਲੋਹ 'ਤੇ ਬੈਠਦਿਆਂ, ਨਾ ਆਰੇ ਹੇਠ ਖੜਦਿਆਂ, ਨਾ ਦੇਗ ਵਿੱਚ ਉਬਲਦਿਆਂ, ਨਾ ਬੰਦ ਬੰਦ ਕਟੀਂਦਿਆਂ, ਨਾ ਦੀਵਾਰਾਂ ਵਿੱਚ ਖੜ੍ਹੇ ਹੋ ਕੇ ਆਪਣਾ ਆਪਾ ਕੁਰਬਾਨ ਕਰਦਿਆਂ, ਉਹ ਕਦੀ ਬੇਰਸ ਨਹੀਂ ਆਉਂਦੇ, ਸਦਾ ਰਸ ਵਿੱਚ ਬਣੇ ਰਹਿੰਦੇ। ਗੁਰੂ ਦੇ ਸ਼ਬਦ ਦਾ ਖੇੜਾ ਅੰਦਰ ਬਣਿਆ ਰਹਿੰਦਾ, ਅਤੇ ਉਸਦੀ ਬਰਕਤ ਦਾ ਸਦਕਾ ਪਰਮਾਤਮਾ ਤੋਂ ਬਿਨਾਂ ਬੀਜਾ ਉਹਨਾਂ ਨੂੰ ਹੋਰ ਕੋਈ ਦਿਖਾਈ ਨਹੀਂ ਪੈਂਦਾ।
ਅਵਰ ਨਾ ਕੋਏ ਹਰ ਅੰਮ੍ਰਿਤ ਸੋਏ, ਜਿਨ ਪੀਆ ਸੋ ਬਿਦ ਜਾਣੈ।
ਪਰ ਹੈ ਤਾਂ ਅਸਲੀਅਤ ਇਹੀ ਸਾਧ ਸੰਗਤ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕੋਈ ਹੋਰ ਪਰਮਾਤਮਾ ਤੋਂ ਬਿਨਾਂ ਹੈ ਨਹੀਂ, ਪਰ ਇਹ ਉਹੀ ਜਾਣਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਲ ਪੀਂਦਾ ਹੈ, ਭਾਵ ਨਾਮ ਦਾ ਰਸ ਮਾਣਦਾ ਹੈ। ਇਸ ਬਿਧ ਇਸ ਦਸ਼ਾ ਨੂੰ, ਇਸ ਹਾਲਤ ਅਵਸਥਾ ਨੂੰ ਉਹ ਜੁੜਿਆ ਹੋਇਆ ਹੀ ਜਾਣ ਸਕਦਾ, ਅਤੇ ਹੋਰ ਕੋਈ ਬਿਆਨ ਨਹੀਂ ਕਰ ਸਕਦਾ।
ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ, ਲਗ ਸੰਗਤ ਨਾਮ ਪਛਾਣੈ।
ਐਸਾ ਪੁਰਖ ਫਿਰ ਸਦਾ ਗੁਰੂ ਦੇ ਚਰਨਾਂ ਨਾਲ ਜੁੜਦਿਆਂ ਗੁਰੂ ਦਾ ਸ਼ੁਕਰਾਨਾ ਕਰਦਾ ਰਹਿੰਦਾ, ਧੰਨਵਾਦ ਕਰਦਾ ਰਹਿੰਦਾ। ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ। ਹੇ ਗੁਰੂ ਤੇਰੀ ਮਿਹਰ ਸਦਕਾ ਮੈਨੂੰ ਸਭ ਜਗ੍ਹਾ ਪੂਰਨ ਸਮਰੱਥਾ ਵਾਲਾ ਪਰਮਾਤਮਾ ਪ੍ਰਾਪਤ ਹੋਇਆ। ਗੁਰੂ ਦੀ ਸੰਗਤ ਵਿੱਚ ਜੁੜ ਕੇ ਨਾਮ ਜਪਦਿਆਂ ਹੋਇਆਂ ਇਹ ਜਾਣ ਪਛਾਣ ਬਣਦੀ ਹੈ।
ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਵਰਨ ਕੋਈ ਜੀਉ।
ਐਸਾ ਪੁਰਖ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ, ਮਨ ਵਿੱਚ ਨਾਮ ਦੀ ਹੀ ਆਰਾਧਨਾ ਚੱਲਦੀ ਹੈ ਅਤੇ ਨਾਮ ਤੋਂ ਬਿਨਾਂ ਹੋਰ ਕੋਈ ਵਿਚਾਰ ਉਸਦੇ ਮਨ 'ਚ ਰਹਿ ਹੀ ਨਹੀਂ ਜਾਂਦਾ ਤੇ ਪਰਮਾਤਮਾ ਤੋਂ ਬਿਨਾਂ ਕੋਈ ਦ੍ਰਿਸ਼ਟੀ ਹੀ ਨਹੀਂ ਆਉਂਦਾ।
ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਉ।
ਐਸੇ ਪੁਰਖ ਨੂੰ ਰਸ ਵਿੱਚ ਜੁੜ ਬੈਠੀ ਸੰਗਤ ਜਿਵੇਂ ਆਪ ਸਾਰੇ ਗੁਰੂ ਰਾਮਦਾਸ ਜੀ ਦੀਆਂ ਬਰਕਤਾਂ ਨੂੰ ਮਾਣਦੇ ਪਏ ਹੋ, ਗੁਰੂ ਵਿਚਾਰ ਦੇ ਰਸ ਨੂੰ ਮਾਣਦੇ ਪਏ ਹੋ, ਸਾਹਿਬ ਕਹਿੰਦੇ ਫਿਰ ਐਸੀ ਕਿਰਪਾ ਬਣ ਜਾਂਦੀ ਹੈ ਵਿੱਚ ਸੰਗਤ ਹਰ ਰਸ ਹੋਏ ਜੀਓ। ਉਹ ਵੀ ਰਸ ਰਸ ਹੋ ਜਾਂਦਾ, ਉਸਦਾ ਹਿਰਦਾ ਰਸ ਨਾਲ ਭਰ ਜਾਂਦਾ ਹੈ।
ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੱਢ ਲੇ ਉਹ ਸ਼ਬਦ ਸੁਭਾਏ ਜੀਓ।
ਅਰਦਾਸ ਕਰਦੇ ਨੇ, ਪ੍ਰਾਰਥਨਾ ਕਰਦੇ ਨੇ, ਹੇ ਪ੍ਰਭੂ ਤੂੰ ਦਇਆ ਕਰ, ਮੇਰਾ ਹਿਰਦਾ ਤਾਂ ਪੱਥਰ ਵਰਗਾ ਹੈ, ਤੂੰ ਕਿਰਪਾ ਕਰਕੇ ਇਸ ਪੱਥਰ ਵਰਗੇ ਹਿਰਦੇ ਨੂੰ ਤਾਰ। ਸੰਸਕ੍ਰਿਤ ਸ਼ਬਦ ਪਾਸ਼ਾਣ ਹੈ, ਸਾਡੀ ਭਾਸ਼ਾ ਵਿੱਚ ਪਾਖਾਣ ਹੋ ਜਾਂਦਾ। ਕੁਝ ਸੰਸਕ੍ਰਿਤ ਦੇ ਅੱਖਰ ਨੇ ਜੋ ਸਾਡੀ ਭਾਸ਼ਾ 'ਚ ਆ ਕੇ ਆਪਣਾ ਰੂਪ ਵਟਾ ਲੈਂਦੇ। ਜਿਵੇਂ ਮੈਂ ਅਰਜ਼ ਕਰਾਂ, ਸੰਸਕ੍ਰਿਤ ਦਾ ਟੈਂਕਾ ਹੋਵੇ ਨਾ, ਉਹ ਸਾਡੀ ਭਾਸ਼ਾ 'ਚ ਰਾੜਾ ਬਣ ਜਾਂਦਾ। ਜਿਵੇਂ ਨਿਕਟ ਤੋਂ ਨੇੜੇ ਹੈ, ਕਟਕ ਤੋਂ ਕੜਾ ਹੈ, ਇਸ ਤਰ੍ਹਾਂ ਜਿਹੜਾ ਪਾਸ਼ਾਣ ਸ਼ਬਦ ਹੈ ਉਹ ਪਾਖਾਣ ਸ਼ਬਦ ਬਣ ਜਾਂਦਾ। ਇਹਦਾ ਅਰਥ ਪੱਥਰ ਹੈ, ਹੇ ਪ੍ਰਭੂ ਮੈਨੂੰ ਪੱਥਰ ਵਰਗੇ ਹਿਰਦੇ ਨੂੰ ਤੂੰ ਤਾਰ ਲੈ।
ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹ ਪ੍ਰਭੂ ਪਕੜਾਏ ਜੀਓ।
ਹੇ ਪ੍ਰਭੂ ਆਪਣੀ ਮਿਹਰ ਕਰ, ਆਪਣੇ ਪ੍ਰੇਮ ਨਾਲ ਜੋੜ ਕੇ, ਨਾਮ ਨਾਲ ਜੋੜ ਕੇ ਮੈਨੂੰ ਤਾਰ। ਮੇਰੀ ਅਵਸਥਾ ਤਾਂ ਇਹੋ ਜਿਹੀ ਹੈ ਕਿ ਮੋਹ ਦੇ ਚਿੱਕੜ ਵਿੱਚ ਦਿਨ ਰਾਤ ਡੁੱਬਦਾ ਹੀ ਜਾ ਰਿਹਾ ਹਾਂ। ਹੇ ਪ੍ਰਭੂ ਆਪਣੀ ਬਾਂਹ ਮੈਨੂੰ ਪਕੜਾ, ਮੈਂ ਦਲ ਦਲ ਵਿੱਚ ਖੁੱਭਣ ਤੋਂ ਬਚ ਜਾਵਾਂ।
ਪ੍ਰਭ ਬਾਂਹ ਪਕੜਾਈ ਉਤਮ ਮਤ ਪਾਈ ਗੁਰ ਚਰਨੀ ਜਨ ਲਾਗਾ।
ਪ੍ਰਭੂ ਦੀ ਬਾਂਹ ਕੀ ਹੈ? ਮਤ ਸੁਮਤ ਬਣ ਜਾਂਦੀ, ਇਹ ਬਾਂਹ ਹੈ ਪ੍ਰਭੂ ਦੀ। ਨਾਮ ਨਾਲ ਜੁੜਨਾ, ਜਪ ਕਰਨਾ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾਹੁ ਇਤਿਆਦਿ, ਆਪਣੇ ਮਤ ਅਨੁਸਾਰ ਜਪ ਕਰਨਾ, ਇਹ ਪਰਮਾਤਮਾ ਦੀ ਬਾਂਹ ਪਕੜਨਾ ਹੈ। ਜਿਨ੍ਹਾਂ ਨੇ ਨਾਮ ਛੱਡ ਦਿੱਤਾ ਸਮਝੋ ਪਰਮਾਤਮਾ ਦਾ ਹੱਥ ਛੱਡ ਦਿੱਤਾ ਹੈ, ਅਤੇ ਫਿਰ ਉਸਦਾ ਹਾਲ ਉਹ ਆਉਂਦਾ ਜਿਸ ਛੋਟੇ ਬੱਚੇ ਕੋਲੋਂ ਭਰੇ ਹੋਏ ਮੇਲੇ ਵਿੱਚ ਮਾਂ ਦਾ ਪੱਲਾ ਛੁੱਟ ਜਾਂਦਾ, ਵਿਚਾਰਾ ਰੁੱਲ ਜਾਂਦਾ, ਉਸ ਲਈ ਮੇਲਾ ਅਤੇ ਉਜਾੜ ਬਣ ਜਾਂਦਾ। ਇਹ ਸੁੱਖਾਂ ਭਰਿਆ ਸੰਸਾਰ ਉਸ ਲਈ ਦੁੱਖ ਬਣ ਜਾਂਦਾ ਹੈ ਜੋ ਨਾਮ ਦਾ ਪੱਲਾ ਛੱਡਦਾ ਹੈ। ਪ੍ਰਭੂ ਦੀ ਬਾਂਹ, ਗੁਰੂ ਦੀ ਮਤ, ਗੁਰੂ ਦਾ ਨਾਮ ਹੈ।
ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਿਹਰ ਸਦਕਾ, ਗੁਰੂ ਦੀ ਮਤ ਸਦਕਾ, ਗੁਰੂ ਦੀ ਬਾਂਹ ਪਕੜੀ, ਨਾਮ ਜਪਿਆ, ਉਹਨਾਂ ਦਾ ਸੁਭਾਗ ਮਸਤਕ ਤੇ ਜਾਗ ਪਿਆ, ਭਾਵ ਮੁਖ ਉਜਲਾ ਹੋਇਆ।
ਜਨ ਨਾਨਕ ਹਰ ਕਿਰਪਾ ਧਾਰੇ ਮਨ ਹਰ ਹਰ ਮੀਠਾ ਲਾਏ ਜੀਓ।
ਪ੍ਰਾਰਥਨਾ ਹੋਈ ਪ੍ਰਭੂ ਦੇ ਦਰ ਪ੍ਰਵਾਨ, ਉਸਨੇ ਨਜ਼ਰੇ ਇਨਾਇਤ ਕੀਤੀ ਤੇ ਸੇਵਕ ਨੂੰ ਪ੍ਰਭੂ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਇਹ ਪ੍ਰਭੂ ਆਪ ਮਿੱਠਾ ਲਾਉਂਦਾ ਹੈ, ਹਰ ਹਰ ਮੀਠਾ ਲਾਏ ਜੀਓ।
ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੱਢ ਲੇ ਵੋ ਸ਼ਬਦ ਸੁਭਾਏ ਜੀਓ।
ਕੱਢ ਲੇ ਵੋ ਸ਼ਬਦ ਸੁਭਾਏ ਜੀਓ, ਆਪਣੇ ਪ੍ਰੇਮ ਵਿੱਚ ਆਪਣੇ ਸ਼ਬਦ ਦੀ ਨਾਮ ਦੀ ਬਰਕਤ ਦਾ ਸਦਕਾ। ਹੇ ਪ੍ਰਭੂ ਤੂੰ ਮਰਾਮਤ ਕਰ, ਬਖਸ਼ਿਸ਼ ਭਰਿਆ ਹੱਥ ਰੱਖ, ਮੈਨੂੰ ਪੱਥਰ ਨੂੰ ਤਾਰ ਲੈ। ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੱਢ ਲੇ ਵੋ ਸ਼ਬਦ ਸੁਭਾਏ ਜੀਉ, ਆਪ ਮਰਾਮਤ ਕਰਕੇ ਇਸ ਮੋਹ ਦੇ ਚਿੱਕੜ ਚੋਂ ਹੇ ਪ੍ਰਭੂ ਮੈਨੂੰ ਕੱਢ ਲੈ, ਅਤੇ ਤੇਰਾ ਨਾਮ ਮੈਨੂੰ ਮਿੱਠਾ ਲੱਗਣ ਲੱਗ ਪਵੇ, ਤੇਰੀ ਕੀਰਤੀ ਮੇਰੇ ਮਨ ਵਿੱਚ ਭਾ ਜਾਏ, ਐਸੀ ਪਰਮ ਗਤ ਪਰਮ ਅਵਸਥਾ ਮੈਨੂੰ ਪ੍ਰਾਪਤ ਹੋਵੇ, ਤੇਰਾ ਨਾਮ ਮਿੱਠਾ ਲੱਗਣ ਲੱਗ ਪਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਆਪ ਜੀ ਦੀ ਯਾਤਰਾ ਸਤਸੰਗਤ ਗੁਰੂ ਮਿਹਰ ਕਰਕੇ ਸਫਲ ਕਰੇ, ਔਰ ਸਾਰਿਆਂ ਦੀਆਂ ਚੌਲੀਆਂ ਆਪਣੇ ਦਰ ਦੀਆਂ ਬਰਕਤਾਂ ਨਾਲ ਭਰ ਕੇ ਗੁਰੂ ਬਾਬਾ ਨਿਵਾਜੇ। ਇਸ ਵੇਲੇ ਇੰਨੇ ਬਚਨ ਪ੍ਰਵਾਨ ਕਰਨਾ, ਬੜੀ ਇਕਾਗਰਤਾ ਨਾਲ ਆਪਨੇ ਸਰਵਣ ਕੀਤਾ। ਸਮੂਹ ਪ੍ਰਬੰਧਕ ਸੱਜਣਾ ਦਾ, ਸਿੰਘ ਸਾਹਿਬਾਨ ਜੀ ਦਾ ਸਦਾ ਸ਼ੁਕਰ ਗੁਜ਼ਾਰ ਹੈ, ਜਿਨ੍ਹਾਂ ਨੇ ਨਿਮਾਣੇ ਜੇ ਸੇਵਕ ਨੂੰ ਇਤਨਾ ਵੱਡਾ ਮਾਣ ਸਨਮਾਨ ਦੇ ਕੇ ਨਿਵਾਜਿਆ ਹੈ। ਸਮੂਹ ਸੰਗਤਾਂ ਦਾ ਦਾਸ ਸ਼ੁਕਰ ਗੁਜ਼ਾਰ ਹੈ, ਜਿਨ੍ਹਾਂ ਦੀ ਕਦਮਾਂ ਦੀ ਖਾਕ ਦਾਸ ਦੇ ਜੀਵਨ ਦਾ ਆਧਾਰ ਅਤੇ ਮਸਤਕ ਦਾ ਸ਼ਿੰਗਾਰ ਹੈ। ਦੋ ਦਿਨਾਂ ਵਿੱਚ ਗੁਰੂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨੂੰ ਜ਼ਰੂਰ ਬਖਸ਼ ਲੈਣਾ, ਦਾਸ ਦੀ ਝੋਲੀ 'ਚ ਪਾ ਦੇਣਾ, ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਝੋਲੀ 'ਚ ਪਵਾਈਏ। ਉਸ ਤੋਂ ਪਹਿਲਾਂ ਆਓ ਸਾਰੇ ਰਲ ਕੇ ਇਹਨਾਂ ਆਖਰੀ ਪੰਕਤੀਆਂ ਦਾ ਪਾਠ ਇੱਕ ਵਾਰੀ ਕਰੀਏ ਜੀ। ਹਾਂਜੀ।
ਜਨ ਨਾਨਕ ਹਰਿ ਕਿਰਪਾ ਧਾਰੇ,
ਮਨ ਹਰਿ ਹਰਿ ਮੀਠਾ ਲਾਏ ਜੀਓ, ਹਰਿ ਦਾ ਪ੍ਰਭ ਧਾਰੋ ਪਾਖਣ ਹਮ ਤਾਰੋ, ਕਢ ਲੋ ਸ਼ਬਦ ਸੁਭਾਏ ਜੀਓ।